SBS ਪੰਜਾਬੀ ਰੇਡੀਓ ਦੇ ਵਿੱਚ ਬੜੀ ਖੁਸ਼ੀ ਹੋ ਰਹੀ ਹੈ ਮੈਨੂੰ ਸਾਰੇ ਸਰੋਤਿਆਂ ਨੂੰ ਮਿਲਾਉਣ ਲੱਗਿਆਂ ਸਰਦਾਰ ਜਗਜੀਤ ਸਿੰਘ ਬਿੰਦਰਾ ਜੀ ਦੇ ਨਾਲ ਜਿਹੜੇ ਕਿ ਕਾਰਪੋਰੇਟ ਲੈਵਲ ਦੇ ਬੜੇ ਹੀ ਜਿਹੜੇ ਚੋਟੀ ਦੇ ਸਾਡੇ ਹੈਗੇ ਆ ਮੈਂਬਰਸ ਕਮਿਊਨਿਟੀ ਦੇ ਉਹਨਾਂ ਵਿੱਚੋਂ ਗਿਣੇ ਜਾਂਦੇ ਆ। ਮੈਂ ਦੱਸਣਾ ਚਾਹਾਂਗਾ ਬਰੀਫਲੀ ਉਹ ਜਿਹੜੇ ਸਾਡੇ ਆਸਟ੍ਰੇਲੀਆ ਦਾ ਕਾਲਟੈਕਸ ਆਸਟ੍ਰੇਲੀਆ ਸੀ ਉਹਦੇ CEO ਵੀ ਰਹੇ ਆ। ਸ਼ੈਵਰਨ ਜਿਹੜੀ ਕਿ ਮਲਟੀਨੈਸ਼ਨਲ ਕੰਪਨੀ ਹੈ ਉਹਦੇ ਬੋਰਡ 'ਚ ਰਹੇ ਆ ਅਤੇ ਅੱਜ ਕੱਲ੍ਹ ਵੀ 3-4 ਬੋਰਡਸ ਦੇ ਇਹ ਮੈਂਬਰ ਹੈਗੇ ਆ। ਜੀਤਵਿੰਦਰਾ ਜੀ SBS ਪੰਜਾਬੀ ਰੇਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਥੈਂਕ ਯੂ ਜੀ। ਮੈਂ SBS ਰੇਡੀਓ ਦੇ ਸੁਣਨ ਵਾਲੇ ਭੈਣ ਅਤੇ ਭਰਾਵਾਂ ਨੂੰ ਮੇਰੀ ਤਰਫੋਂ ਸਾਦਰ ਸਤਿ ਸ਼੍ਰੀ ਅਕਾਲ। ਬਹੁਤ ਖੁਸ਼ੀ ਹੋਈ ਆ ਕੇ।
ਬਿੰਦਰਾ ਸਾਹਿਬ ਤੁਸੀਂ ਇੰਡੀਆ ਵਿੱਚ ਬੋਰਨ ਹੋਏ ਅਤੇ US ਦੇ ਵਿੱਚ ਜਾ ਕੇ ਤੁਸੀਂ ਆਪਣੀ ਬੜੀਆਂ ਹੀ ਸਕਸੈਸ ਅਚੀਵ ਕੀਤੀਆਂ। ਥੋੜ੍ਹਾ ਜਿਹਾ ਆਪਣੀ ਜਰਨੀ ਬਾਰੇ ਦੱਸੋ ਕਿ ਕਿਉਂ ਤੁਸੀਂ US ਮੂਵ ਹੋਏ।
ਮੈਂ ਪੈਦਾ ਹੋਇਆ ਸੀ ਪਾਕਿਸਤਾਨ ਦੇ ਪਾਰਟੀਸ਼ਨ ਤੋਂ ਬਾਅਦ ਬਨਾਰਸ 'ਚ ਪੈਦਾ ਹੋਇਆ ਸੀ ਅਤੇ ਮੇਰੇ ਪਿਤਾ ਜੀ ਮਿਲਟਰੀ ਇੰਜੀਨੀਅਰ ਸਰਵਿਸ 'ਚ ਕੰਮ ਕਰਦੇ ਸੀ ਅਤੇ ਮੈਂ ਉਹਨਾਂ ਦੇ ਇਨਕਰੇਜ ਨਾਲ ਮੈਂ IIT ਕਾਨਪੁਰ ਤੋਂ ਇੰਜੀਨੀਅਰਿੰਗ ਡਿਗਰੀ ਕੀਤੀ। ਉਸ ਤੋਂ ਬਾਅਦ ਮੈਂ ਆਪਣੇ ਪਿਤਾ ਜੀ ਨੂੰ ਦੱਸਿਆ ਕਿ ਮੈਂ ਅਮਰੀਕਾ ਜਾਣਾ ਚਾਹੁੰਦਾ ਕਿ ਮੈਂ ਮਾਸਟਰਸ ਡਿਗਰੀ ਕਰਨੀ ਹੈ ਕੈਮੀਕਲ ਇੰਜੀਨੀਅਰਿੰਗ 'ਚ ਅਤੇ ਮੇਰੇ ਪਿਤਾ ਜੀ ਕਹਿਣ ਲੱਗੇ ਬੇਟਾ ਮੈਨੂੰ ਬਹੁਤ ਖੁਸ਼ੀ ਹੈ ਅਤੇ ਉਹ 'ਤੇ ਬੜਾ ਮਾਣ ਹੈ ਕਿ ਤੂੰ ਬੜਾ ਅੱਛਾ ਕੰਮ ਕੀਤਾ ਮਗਰ ਅਮਰੀਕਾ ਜਾਏਗਾ ਕਿਸ ਤਰ੍ਹਾਂ, ਮੇਰੇ ਕੋਲ ਤਾਂ ਪੈਸੇ ਨੇ ਤੈਨੂੰ ਟ੍ਰੇਨ 'ਤੇ ਬਿਠਾ ਸਕਾਂ। ਅਤੇ ਫਿਰ ਉਹਨਾਂ ਨੇ ਕਿਹਾ ਅੱਛਾ ਦੇਖਦੇ ਹਾਂ ਕੀ ਕਰ ਸਕਦੇ ਹਾਂ। ਅਤੇ ਮੇਰੇ ਇੱਕ ਚਾਚਾ ਜੀ ਸੀਗੇ ਉਹਨਾਂ ਨੇ ਮੈਨੂੰ ਇੱਕ ਲੋਨ ਪੇਪਰਸ ਕੋ ਸਾਈਨ ਕੀਤੇ ਅਤੇ ਮੈਂ ਲੋਨ ਲੈ ਕੇ ਅਮਰੀਕਾ ਗਿਆ ਉੱਥੇ ਮਾਸਟਰਸ ਡਿਗਰੀ ਕਰਨ ਵਾਸਤੇ। ਅਤੇ ਉਸ ਤੋਂ ਬਾਅਦ ਮੈਂ ਇੰਡੀਆ ਵੀ ਗਿਆ, 4-5 ਸਾਲ ਕੰਮ ਕੀਤਾ ਮਗਰ ਵਾਪਸ ਆ ਕੇ ਫਿਰ ਮੈਂ ਸ਼ੈਵਰਨ ਦੇ ਨਾਲ 33 ਸਾਲ ਕੰਮ ਕੀਤਾ। ਅਤੇ ਮੈਂ ਸਟਾਰਟ ਕੀਤਾ ਸੀ ਰਿਸਰਚ ਇੰਜੀਨੀਅਰ ਅਤੇ ਉਸ ਤੋਂ ਬਾਅਦ ਮੈਂ ਕਈ ਡਿਫਰੈਂਟ ਪੋਜੀਸ਼ਨਸ ਸ਼ੈਵਰਨ 'ਚ ਸੀਗੀਆਂ। ਮੈਂ ਕੰਮ ਕੈਲੀਫੋਰਨੀਆ ਕੀਤਾ, ਫਲੋਰੀਡਾ ਕੀਤਾ, ਵਾਯੋਮਿੰਗ, ਟੈਕਸਸ, ਸੁਡਾਨ, ਅਫਰੀਕਾ, ਰਸ਼ੀਆ, ਕਾਜਿਕਸਤਾਨ। ਐਂਡ ਬੜੀ ਖੁਸ਼ਕਿਸਮਤ ਸੀ ਕਿ ਮੈਂ 1.5 ਸਾਲ ਕੁਛ ਇੱਥੇ ਆਸਟ੍ਰੇਲੀਆ ਵੀ ਸੀਗਾ ਜਦ ਕੈਲਟੈਕਸ ਆਸਟ੍ਰੇਲੀਆ ਦਾ ਮੈਂ CEO ਅਤੇ ਮੈਨੇਜਿੰਗ ਡਾਇਰੈਕਟਰ ਸੀਗਾ 2002-3 ਤੱਕ।
ਚਲੋ ਗੱਲ ਕਰਦੇ ਹਾਂ ਜੀ ਕਾਲਟੈਕਸ ਆਸਟ੍ਰੇਲੀਆ ਦੀ, ਉਹ ਕਿਹੋ ਜਿਹਾ ਐਕਸਪੀਰੀਅੰਸ ਰਿਹਾ? ਉਹਨਾਂ ਦਿਨਾਂ ਦੇ ਵਿੱਚ ਕਾਫੀ ਨਿਊਜ਼ ਦੇ ਵਿੱਚ ਵੀ ਸੀ ਕਾਲਟੈਕਸ, ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ? ਤੁਸੀਂ ਉਸਨੂੰ ਕਿਵੇਂ ਉਹਨੂੰ ਉੱਪਰ ਲੈ ਕੇ ਗਏ?
ਕੈਲਟੈਕਸ ਆਸਟ੍ਰੇਲੀਆ ਜਿਹੜਾ ਚੈਪਟਰ ਹੈ ਮੇਰੀ ਜ਼ਿੰਦਗੀ ਦਾ, ਉਹ ਬੜਾ ਖੁਸ਼ੀ ਦਾ ਚੈਪਟਰ ਹੈ। ਮੈਨੂੰ ਅੱਜ ਵੀ ਬੜਾ ਮਾਣ ਹੈ ਕਿ ਕੈਲਟੈਕਸ ਆਸਟ੍ਰੇਲੀਆ ਦੇ ਵਰਕਰਸ, ਉਹਨਾਂ ਨੇ ਮੈਨੂੰ ਕਿੰਨਾ ਸਪੋਰਟ ਦਿੱਤਾ। ਮੈਂ ਜਿਸ ਦਿਨ ਇੱਥੇ ਪਹੁੰਚਾ ਉਸ ਤੋਂ ਦੂਜੇ ਦਿਨ ACCC ਨੇ ਕੈਲਟੈਕਸ 'ਤੇ ਆ ਕੇ ਉਹਨਾਂ ਨੂੰ ਐਕਿਊਜ਼ ਕੀਤਾ ਕਿ ਉਹਨਾਂ ਨੇ ਪ੍ਰਾਈਸ ਫਿਕਸਿੰਗ 'ਚ, ਅਤੇ ਉਹਦੇ ਤੀਜੇ ਦਿਨ ਸਿਡਨੀ ਮਾਰਨਿੰਗ ਹੈਰਾਲਡ 'ਚ ਫਰੰਟ ਪੇਜ 'ਚ ਨਿਊਜ਼ ਆਈ ਸੀ ਕਿ ਕੈਲਟੈਕਸ ਆਸਟ੍ਰੇਲੀਆ ਚਾਰਜ ਵਿਦ ਪ੍ਰਾਈਸ ਫਿਕਸਿੰਗ। ਅਤੇ ਅਸੀਂ ਪੂਰੀ ਰਿਸਰਚ ਕੀਤੀ, ਪੂਰੀ ਦੇਖਭਾਲ ਕੀਤੀ ਕੰਪਨੀ ਦੀ ਅਤੇ ਫਾਈਨਲੀ ਡਿਸਾਈਡਡ ਕਿ ਅਸੀਂ ਕੋਈ ਗਲਤੀ ਨਹੀਂ ਕੀਤੀ ਸੀ ਅਤੇ ਸੋ ਵੀ ਫੌਟ, ਅਸੀਂ ਕੋਰਟ 'ਚ ਵੀ ਕੇਸ ਕੀਤਾ ਐਂਡ ਫਾਈਨਲੀ ਵੀ ਵਨ। ਬਟ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਜਦ ਆਇਆ ਇੱਥੇ ਕੈਲਟੈਕਸ ਆਸਟ੍ਰੇਲੀਆ ਦਾ ਡੈਟ ਰੇਸ਼ੀਓ ਸੀਗਾ 65%, ਕੰਪਨੀ ਇੱਕ 170 million ਲਾਸ ਸੀਗਾ, ਸ਼ੇਅਰ ਪ੍ਰਾਈਸ 92 cents ਚਲਾ ਗਿਆ ਸੀਗਾ। ਅਤੇ ਮਗਰ ਆ ਕੇ ਮੈਂ ਕੰਪਨੀ ਦੇ ਇੰਪਲੋਈਸ ਨੂੰ ਇਨਕਰੇਜ ਕੀਤਾ, ਇੰਪਾਵਰ ਕੀਤਾ ਐਂਡ ਇੰਪਲੋਈਜ਼ ਨੇ ਜਸਟ ਮਿਰੇਕਲ ਵਾਲਾ ਕੰਮ ਕੀਤਾ। ਉਹਨਾਂ ਦੀ ਮਿਹਨਤ, ਉਹਨਾਂ ਦੇ ਟੀਮ ਵਰਕ ਨੇ 1.5 ਸਾਲ 'ਚ ਅਸੀਂ ਕੰਪਨੀ ਨੂੰ ਬਿਲਕੁਲ ਚੇਂਜ ਕਰ ਦਿੱਤਾ। 130 million ਪ੍ਰੋਫਿਟ ਹੋਇਆ, ਸ਼ੇਅਰ ਪ੍ਰਾਈਸ ਜਦ ਮੈਂ ਗਿਆ ਇੱਥੋਂ 1.5 ਸਾਲ ਬਾਅਦ 540 ਹੋ ਗਿਆ ਸੀ, 92 cents ਤੋਂ 540 ਹੋ ਗਿਆ ਸੀ। ਅਤੇ ਕੈਲਟੈਕਸ ਆਸਟ੍ਰੇਲੀਆ ਤਦੋਂ ਦਾ ਬਸ ਤਰੱਕੀ ਕਰਦਾ ਗਿਆ, ਹੁਣ ਤਾਂ ਕੈਲਟੈਕਸ ਦਾ ਪ੍ਰਾਈਸ ਵੀ ਤੋਂ ਵੀ ਉੱਤੇ ਹੈ, ਕਾਫੀ ਉੱਤੇ ਹੈ। ਅਤੇ ਮਗਰ ਇੰਪਲੋਈਸ ਕੈਲਟੈਕਸ ਬਸ ਦੇ ਮੇਡ ਮੀ ਲੁੱਕ ਗੁੱਡ, ਉਹਨਾਂ ਨੇ ਮਿਹਨਤ ਕੀਤੀ ਮੈਨੂੰ ਉਹਨਾਂ ਦਾ।
ਇਹ ਬੜੀ ਵੱਡੀ ਸੋਚ ਹੈ ਤੁਹਾਡੀ ਕਿ ਤੁਸੀਂ ਸਾਰਾ ਕ੍ਰੈਡਿਟ ਆਪਣੇ ਇੰਪਲੋਈਜ਼ ਨੂੰ ਦੇ ਰਹੇ ਹੋ। ਲੀਡਰ ਦਾ ਜਿਹੜਾ ਹੁੰਦਾ ਕਿ ਕੋਈ ਵੀ ਬਦਨਾਮੀ ਹੋਵੇ, ਕੋਈ ਚੰਗਾ ਕੰਮ ਹੋਵੇ, ਉਹ ਆਪਣੇ ਆਪ ਉੱਤੇ ਨਹੀਂ ਲੈਂਦੇ ਬਦਨਾਮੀ ਵਗੈਰਾ, ਚੰਗਾ ਕੰਮ ਆਪਣੇ ਉੱਤੇ ਲੈਂਦੇ ਆ। ਤੁਸੀਂ ਜਿਹੜਾ ਚੰਗਾ ਕੰਮ ਹੋਇਆ ਉਹ ਤੁਸੀਂ ਸਾਰਾ ਆਪਣਾ ਕ੍ਰੈਡਿਟ ਜਿਹੜਾ ਹੈਗਾ ਉਹ ਇੰਪਲੋਈਜ਼ ਨੂੰ ਦੇ ਰਹੇ ਹੋ, ਇਹ ਤੁਹਾਡੀ ਬੜੀ ਵੱਡੀ ਸੋਚ ਹੈਗੀ ਹੈ। ਸਕਸੈਸ ਵਾਸਤੇ ਕੀਜ਼ ਹੁੰਦੀਆਂ ਕੁਛ ਖਾਸ, ਕੁਛ ਬੰਦੇ ਦੀ ਪਰਸਨੈਲਿਟੀ 'ਚ ਹੁੰਦੀਆਂ, ਕੁਛ ਲਰਨ ਕੀਤੀਆਂ ਜਾਂਦੀਆਂ, ਤੁਹਾਡੇ ਹਿਸਾਬ ਦੇ ਨਾਲ ਉਹ ਕਿਹੜੀਆਂ ਕਿਹੜੀਆਂ ਹੁੰਦੀਆਂ?
ਸਭ ਤੋਂ ਵੱਡੀ ਚੀਜ਼ ਤਾਂ ਮੈਂ ਹਮੇਸ਼ਾ ਕਹਿੰਦਾ ਕਿ ਹਰ ਇਨਸਾਨ ਨੂੰ ਆਦਰ ਸਨਮਾਨ ਨਾਲ ਮਿਲਣਾ ਚਾਹੀਦਾ। ਦੁਨੀਆ 'ਚ ਇੱਕ ਦੂਜੇ ਦੇ ਮਜ਼ਹਬ ਨੂੰ, ਦੌਲਤ ਨੂੰ, ਸ਼ੋਹਰਤ ਨੂੰ ਦੇਖ ਕੇ ਇੱਜ਼ਤ ਨਹੀਂ ਕਰਨੀ ਚਾਹੀਦੀ ਹੈ। ਹਮੇਸ਼ਾ ਇਨਸਾਨ ਦੀ ਇਨਸਾਨੀਅਤ 'ਤੇ ਇੱਜ਼ਤ ਕਰਨੀ ਚਾਹੀਦੀ ਹੈ। ਅਤੇ ਅਸੀਂ ਅਗਰ ਇੱਕ ਦੂਜੇ ਨੂੰ ਇੱਜ਼ਤ ਨਾਲ ਮਿਲੀਏ, ਅਸੀਂ ਜੇ ਵਾਹਿਗੁਰੂ 'ਤੇ ਭਰੋਸਾ ਰੱਖੀਏ, ਮਿਹਨਤ ਕਰੀਏ, ਇੰਟੈਗਰਿਟੀ, ਇਮਾਨਦਾਰੀ ਬਿਲਕੁਲ ਟਾਪ ਹੋਣੀ ਚਾਹੀਦੀ, ਆਨੈਸਟੀ, ਕਦੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਕਿ ਦੂਜਾ ਕੋਈ ਵੀ ਕਹਿ ਸਕੇ ਕਿ ਹਾਂ ਜਗਜੀਤ ਸਿੰਘ ਬਿੰਦਰਾ ਨੇ ਅੱਜ ਚਾਰ ਪੈਸੇ ਲਾਜਾਇਜ਼ ਖਾ ਲੈ ਲਿੱਤੇ ਨੇ। ਯੂ ਹੈਵ ਟੂ ਵਰਕ ਹਾਰਡ ਐਂਡ ਆਈ ਥਿੰਕ ਸਭ ਤੋਂ ਵੱਡੀ ਗੱਲ ਹੈ ਕਿ ਇੰਪਲੋਈਜ਼ ਜਿਹੜੇ ਜਿਹਨਾਂ ਨਾਲ ਤੁਸੀਂ ਕੰਮ ਕਰਦੇ ਹੋ ਉਹਨਾਂ ਨੂੰ ਚੈਲੇਂਜਿੰਗ ਕੰਮ ਦਿਓ, ਉਹਨਾਂ ਨੂੰ ਰੈਕਗਨਾਈਜ਼ ਕਰੋ, ਉਹਨਾਂ ਸੈਲੀਬ੍ਰੇਟ ਕਰੋ ਉਹਨਾਂ ਦੀ ਸਕਸੈਸ, ਆਪਣੀ ਸਕਸੈਸ ਸੈਲੀਬ੍ਰੇਟ ਕਰੋ। ਦੋਸਤ ਥਿੰਕਸ ਉਹ ਬੜੀ ਇੰਪੋਰਟੈਂਟ ਚੀਜ਼ ਹੈ। ਬਟ ਸਭ ਤੋਂ ਇੱਕ ਹੋਰ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਉੱਤੇ ਵਾਹਿਗੁਰੂ ਦਾ ਸਿਰ ਅਤੇ ਉੱਤੇ ਹੱਥ ਹੋਣਾ ਚਾਹੀਦਾ। ਇਨਸਾਨ ਮਿਹਨਤ ਕਰ ਸਕਦਾ ਹੈ, ਇਮਾਨਦਾਰੀ ਨਾਲ ਕੰਮ ਕਰ ਸਕਦਾ ਹੈ। ਐਜੂਕੇਸ਼ਨ, ਮੈਂ ਹਮੇਸ਼ਾ ਕਹਿੰਦਾ ਕਿ ਇਹ ਨਾ ਸੋਚੋ ਕਿ ਤੁਸੀਂ ਐਜੂਕੇਸ਼ਨ ਪਾ ਚੁੱਕੇ ਤਾਂ ਹੋਰ ਕੁਛ ਸਿੱਖਣ ਵਾਲਾ ਰਹਿ ਨਹੀਂ ਗਿਆ। ਹਰ ਦਿਨ ਇੱਕ ਨਈ ਅਪਰਚੁਨਿਟੀ ਦਿੰਦਾ ਤੁਹਾਨੂੰ, ਨਈ ਚੀਜ਼ ਸਿੱਖੋ, ਆਪਣਾ ਟੂਲ ਬਾਕਸ ਵੱਡਾ ਕਰੋ, ਕਿਉਂਕਿ ਸੋਸਾਇਟੀ 'ਚ ਅਗਰ ਤੁਸੀਂ ਮਾਈਨੋਰਿਟੀ ਹੋ ਤਾਂ ਲਾਜਿਬ ਹੈ ਕਿ ਤੁਸੀਂ ਆਪਣੇ ਆਪ ਨੂੰ ਇੰਨਾ ਕਾਬਿਲ ਬਣਾਓ ਕਿ ਜਿਹੜੇ ਮੈਨੇਜਰ ਸਿਲੈਕਸ਼ਨ ਕਰਨ ਲੱਗੇ ਉਹਨਾਂ ਕੋਲ ਕੋਈ ਔਰ ਰਾਸਤਾ ਹੀ ਨਾ ਹੋਵੇ ਕਿ ਤੁਹਾਨੂੰ ਚੂਜ਼ ਕਰਨਾ ਪਏਗਾ, ਬਿਕੋਜ਼ ਯੂ ਆਰ ਦਾ ਬੈਸਟ।
ਤੁਸੀਂ ਦੱਸਿਆ ਕਿ ਸਾਰਿਆਂ ਦਾ ਆਦਰ ਸਨਮਾਨ ਕਰੋ ਅਤੇ ਮਾਈਨੋਰਿਟੀ ਨੂੰ ਵੀ ਥੋੜ੍ਹਾ ਟੱਚ ਕੀਤਾ। ਤੁਸੀਂ ਜਦੋਂ US ਗਏ ਉਦੋਂ ਕਾਫੀ ਮਾਈਨੋਰਿਟੀ ਸੀ ਸਾਡੀ ਕਮਿਊਨਿਟੀ, ਤੁਹਾਨੂੰ ਕੁਛ ਉੱਥੇ ਫੇਸ ਕਰਨਾ ਪਿਆ, ਕੁਛ ਰੇਸਿਜ਼ਮ ਵਗੈਰਾ?
ਮੈਂ ਜਦ ਸ਼ਰਮਾ 'ਚ ਕੰਮ ਸ਼ੁਰੂ ਕੀਤਾ ਹੈ ਉਸ ਵੇਲੇ ਮੈਂ ਇਕੱਲਾ ਸਿੱਖ ਸੀਗਾ 40,000 ਬੰਦਿਆਂ 'ਚ, 40,000 ਇੰਪਲੋਈ ਸੀਗੇ, ਮੈਂ ਇਕੱਲਾ ਸਿੱਖ ਸੀਗਾ, ਇੱਕੋ ਹੀ ਬੰਦਾ ਪਗੜੀ ਬੰਦਾ ਐਂਡ ਮਾਈਨੋਰਿਟੀ, ਬਹੁਤ ਥੋੜ੍ਹੇ ਮਾਈਨੋਰਿਟੀ ਸੀਗੇ। ਅਤੇ ਮੈਂ ਪਹਿਲੇ 2-3 ਸਾਲ ਬੜਾ ਚੰਗਾ ਕੰਮ ਕੀਤਾ ਅਤੇ ਇੱਕ ਵਾਰ ਇੱਕ ਸੀਨੀਅਰ ਵਾਈਸ ਪ੍ਰੈਸੀਡੈਂਟ ਨੇ ਮੈਨੂੰ ਬੁਲਾਇਆ ਆਪਣੇ ਕੋਲ ਅਤੇ ਕਹਿੰਦਾ ਬਈ ਦੇਖ ਜਗਜੀਤ, ਤੂੰ ਦੇਖਣ 'ਚ ਦੂਜਾ, ਤੂੰ ਪੱਗ ਬੰਦਾ, ਤੇਰਾ ਬੜਾ ਸਟਰੋਂਗ ਐਕਸੈਂਟ ਹੈਗਾ, ਤੂੰ ਡਰੈਸ ਡਿਫਰੈਂਟਲੀ ਕਰਦਾ ਅਤੇ ਇਹ ਨਾ ਸੋਚ ਕਿ ਤੂੰ ਕੋਈ ਸੀਨੀਅਰ ਮੈਨੇਜਰ ਬਣੇਗਾ ਕੰਪਨੀ 'ਚ, ਤੂੰ ਮਿਡਲ ਮੈਨੇਜਰ ਹੀ ਰਿਟਾਇਰਮੈਂਟ ਹੋਏਗਾ ਤਾਂ ਤੂੰ ਵੱਡੀ ਖਾਹਿਸ਼ ਨਾ ਰੱਖੀ। ਅਤੇ ਮੈਂ ਉਸ ਕਨਵਰਸੇਸ਼ਨ ਤੋਂ ਬਾਅਦ ਵਾਪਸ ਆ ਕੇ ਆਪਣੇ ਸੁਪਰਵਾਈਜ਼ਰ ਕੋਲ ਗਿਆ ਐਂਡ ਮੈਂ ਕਿਹਾ ਦੇਖੋ ਮੇਰੀ ਲਾਈਫ 'ਚ ਇੱਕੋ ਹੀ ਖੁਆਇਸ਼ ਹੈ ਨਾ, ਉਹ ਮੈਂ ਕਮਿਟਮੈਂਟ ਹੈ ਕਿ ਮੈਂ ਇਹਨੂੰ ਗਲਤ ਸਾਬਿਤ ਕਰਨਾ, ਮੈਂ ਇੰਨੀ ਮਿਹਨਤ ਕਰਾਂਗਾ, ਜੋ ਕੁਛ ਵੀ ਮੈਨੂੰ ਕਰਨਾ ਹੈ ਸਕਸੈਸਫੁਲ ਹੋਣ ਵਾਸਤੇ ਮੈਂ ਮਿਹਨਤ ਕਰਾਂਗਾ। ਮੈਂ ਪਹਿਲਾ ਬੰਦਾ ਸੀਗਾ ਜੋ ਕੰਮ ਕਰਨ ਤੋਂ ਬਾਅਦ 2 ਘੰਟੇ ਹਫ਼ਤੇ 'ਚ 3 ਵਾਰ ਜਾ ਕੇ ਐਕਸੈਂਟ ਇੰਪਰੂਵਮੈਂਟ ਦੀ ਕਲਾਸ ਅਟੈਂਡ ਕਰਦਾ ਸੀ, ਸੋ ਦੈਟ ਪੀਪਲ, ਦੂਜੇ ਲੋਕ ਮੈਨੂੰ ਸਮਝ ਸਕਣ। ਮੈਂ ਇਸ ਲਈ ਇਮੀਡੀਏਟਲੀ ਜਾ ਕੇ MBA ਕਲਾਸ ਜੁਆਇਨ ਕੀਤੀ, MBA ਕੀਤਾ, ਬੜੀ ਮਿਹਨਤ ਨਾਲ ਕੰਮ ਕੀਤਾ, ਇਵੈਂਚੁਅਲੀ ਥਿੰਗਸ ਵਰਕਡ ਆਊਟ। ਸੋ
ਬਹੁਤ ਅੱਛਾ ਲੱਗਿਆ ਸੁਣ ਕੇ ਕਿ ਮਿਹਨਤ ਬਹੁਤ ਜ਼ਰੂਰੀ ਹੈਗੀ ਹੈ, ਓਨੈਸਟ ਵੀ ਬਹੁਤ ਜ਼ਰੂਰੀ ਹੈਗੀ ਹੈ। ਚੈਲੇਂਜਿਸ ਵਰਸਿਸ ਅਪੋਰਚੁਨਿਟੀ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਤੁਸੀਂ ਚੈਲੇਂਜ ਐਕਸੈਪਟ ਕੀਤਾ, ਉਹਦੇ ਮੁਕਾਬਲੇ ਵਿੱਚ ਅਪੋਰਚੁਨਿਟੀਜ਼ ਵੀ ਕਿਸ ਤਰ੍ਹਾਂ ਤੁਸੀਂ ਟ੍ਰੈਪ ਕੀਤੀਆਂ?
ਹਾਂ, ਚੈਲੇਂਜਸ ਤਾਂ ਆਉਣਗੇ ਹੀ ਆਉਣਗੇ ਐਂਡ ਯੂ ਹੈਵ ਟੂ ਬੀ ਰੈਡੀ ਟੂ ਯੂ ਨੋ ਫਾਈਟ ਦਾ ਚੈਲੇਂਜਸ, ਬਟ ਅਪਰਚੁਨਿਟੀਜ਼ ਯੂ ਨੋ ਇਫ ਵੀ ਥਿੰਕ ਦੈਟ ਵੀ ਸ਼ੁੱਡ ਗੈਟ ਦੀ ਅਪਰਚੁਨਿਟੀ ਕਿਉਂਕਿ ਅਸੀਂ ਮਾਈਨੋਰਟੀ ਹਾਂ, ਦੈਟ ਇਜ਼ ਰੋਂਗ, ਨੋਬਡੀ ਇਜ਼ ਗੋਇੰਗ ਟੂ ਗਿਵ ਅਸ ਗੋਲਡਨ ਸਪੂਨ। ਅਸੀਂ ਹਮੇਸ਼ਾ ਇਹ ਦੇਖਣਾ ਚਾਹੀਦਾ ਹੈ ਕਿ ਮੈਂ ਤਾਂ ਅਸੂਲ ਸੀਗਾ ਅਤੇ ਜਦੋਂ ਵੀ ਮੈਂ ਨਈ ਜਾਬ ਮਿਲਦੀ ਸੀ ਪਹਿਲੇ ਸਾਲ ਦੇ ਅੰਦਰ ਅੰਦਰ ਮੈਂ ਸੋਚਣ ਸ਼ੁਰੂ ਕਰ ਦਿੰਦਾ ਸੀ ਅਗਲੀ ਜਾਬ ਮੈਂ ਕਿਹੜੀ ਚਾਹੁੰਦਾ ਹਾਂ। ਮੇਰੀ ਫਿਲਾਸਫੀ ਹਮੇਸ਼ਾ ਸੀਗੀ ਕਿ ਮੈਂ ਜਿਹੜੀ ਜਾਬ ਹੈਗੀ ਉਹਨੂੰ ਮੈਂ ਜਿੰਨੀ ਅੱਛੀ ਤਰ੍ਹਾਂ ਕਰ ਸਕਦਾ ਉਹ ਕਰਾਂਗਾ, ਜਿਹੜੇ ਮੇਰੇ ਨਾਲ ਗੋਰੇ ਕੰਮ ਕਰਦੇ ਉਹਨਾਂ ਤੋਂ ਵਧੀਆ ਕਰਾਂਗਾ। ਉਸ ਤੋਂ ਇਲਾਵਾ ਸਾਲ ਪਹਿਲੇ ਸਾਲ ਦੇ ਅੰਦਰ ਅੰਦਰ ਮੈਂ ਇਹ ਸੋਚਣਾ ਸ਼ੁਰੂ ਕਰਦਾ ਸੀਗਾ ਕਿ ਮੈਂ ਅਗਲੀ ਕਿਹੜੀ ਜਾਬ ਚਾਹੁੰਦਾ, ਪ੍ਰਮੋਸ਼ਨ ਵਾਸਤੇ ਕਿਹੜੀ ਜਾਬ ਮੈਨੂੰ ਸਭ ਤੋਂ ਜ਼ਿਆਦਾ ਚੰਗੀ ਲੱਗਦੀ ਹੈ। ਉਸ ਜਾਬ ਨੂੰ ਦੇਖ ਕੇ ਫਿਰ ਬੈਠ ਕੇ ਆਪਣੇ ਮੈਂਟੋਰ ਨਾਲ ਸਲਾਹ ਲੈਂਦਾ ਸੀ ਕਿ ਬਈ ਦੇਖੋ ਉਸ ਜਾਬ 'ਚ ਮੈਨੂੰ ਸਕਸੈਸਫੁਲ ਹੋਣ ਵਾਸਤੇ ਕੀ ਸਕਿੱਲਸ ਚਾਹੀਦੀਆਂ, ਅਤੇ ਜਿਹੜੀ ਸਕਿੱਲਸ ਮੇਰੇ ਕੋਲ ਨਹੀਂ ਸੀਗੀਆਂ ਉਹਨਾਂ ਨੂੰ ਮੈਂ ਐਕਵਾਇਰ ਕਰਨਾ, ਭਾਵੇਂ ਸਕੂਲ ਜਾ ਕੇ ਕਰੋ ਜਾਂ ਪ੍ਰੋਜੈਕਟ 'ਤੇ ਲਗੋ ਜਾਂ ਸਪੈਸ਼ਲ ਟ੍ਰੇਨਿੰਗ ਹੋ, ਸੈਮੀਨਾਰ ਹੋ। ਹਮੇਸ਼ਾ ਇਹ ਹੀ ਸੀਗਾ ਕਿ ਮੈਂ ਕਿਸ ਤਰ੍ਹਾਂ ਜਿੰਨੀ ਵੀ ਕਮੀਆਂ ਨੇ ਉਹਨਾਂ ਨੂੰ ਪੂਰਾ ਕਰਾਂ, ਅਤੇ ਜਦ ਸਲੈਕਸ਼ਨ ਹੋਵੇ ਅਤੇ ਉਹ ਮੇਰਾ ਨਾਂ ਦੇਖਣ ਅਤੇ ਕਹਿਣ ਬਈ ਇਹਦੇ ਕੋਲ ਤਾਂ ਸਭ ਸਕਿੱਲਸ ਹੈਗੀਆਂ। ਸੋ ਦੈਟ ਹੈਜ਼ ਬੀਨ, ਐਂਡ ਵੈਨ ਦੀ ਆਪਰਚੁਨਿਟੀ ਕਮਸ ਯੂ ਹੈਵ ਟੂ ਟੇਕ ਇਟ, ਐਂਡ ਯੂ ਹੈਵ ਟੂ ਬਿਲਕੁਲ ਯੂ ਹੈਵ ਟੂ ਡੂ ਐਬਸੋਲੂਟਲੀ ਦ ਬੈਸਟ ਯੂ ਕੈਨ। ਸੋ ਕੋਈ ਇਹ ਨਾ ਕਹਿ ਸਕੇ ਕਿ ਤੁਸੀਂ ਪੂਰਾ ਕੰਮ ਨਹੀਂ ਕੀਤਾ, ਕਦੇ ਵੀ ਨਾ ਕਹਿ ਸਕੇ।
ਤੁਸੀਂ ਥੋੜ੍ਹਾ ਜਿਹਾ ਮੈਂਟਰ ਦੀ ਗੱਲ ਕੀਤੀ, ਅਤੇ ਤੁਹਾਡੀ ਲਾਈਫ ਦੇ ਵਿੱਚ ਆਈਡੀਅਲ ਪਰਸਨ ਕੌਣ ਰਿਹਾ, ਕਿੱਥੋਂ ਤੁਸੀਂ ਬਹੁਤ ਹੀ ਜ਼ਿਆਦਾ ਮੋਟੀਵੇਟ ਹੋਏ ਹੋ?
ਜਦ ਮੈਂ ਆਪਣੀ ਜ਼ਿੰਦਗੀ ਨੂੰ ਦੇਖਦਾ, ਸਭ ਤੋਂ ਵੱਡਾ ਚੇਂਜ ਮੇਰੇ ਵਿੱਚ ਆਇਆ ਜਦ ਮੈਂ ਮੇਰੇ ਪਿਤਾ ਜੀ ਦੀ ਟ੍ਰਾਂਸਫਰ ਹੋਈ ਸੀ ਇਲਾਹਾਬਾਦ ਤੋਂ ਰਾਨੀਖੇਤ। ਉੱਥੇ ਗਿਆ ਤਾਂ ਇੱਕ ਟੀਚਰਸ ਫੈਮਲੀ ਸੀਗੀ, ਜੋਸ਼ੀ ਫੈਮਲੀ, ਉਹਨਾਂ ਨੇ ਮੈਨੂੰ ਬਿਲਕੁਲ ਆਪਣੇ ਫੈਮਲੀ ਮੈਂਬਰ ਦੀ ਤਰ੍ਹਾਂ ਅਡਾਪਟ ਕੀਤਾ। ਉਹਨਾਂ ਦੇ ਪਿਤਾ ਜੀ ਸੀਗੇ, ਉਹਨਾਂ ਦੇ ਪਿਤਾ ਜੀ ਦੋ ਉਹਨਾਂ ਦੇ ਬ੍ਰਦਰ ਸੀਗੇ, ਉਹਨਾਂ ਨੇ ਮੈਨੂੰ ਇੱਕ ਨੇ ਇੰਗਲਿਸ਼ ਪੜ੍ਹਾਉਣੀ, ਇੱਕ ਨੇ ਹਿੰਦੀ ਪੜ੍ਹਾਉਣੀ, ਇੱਕ ਨੇ ਮੈਥਮੈਟਿਕਸ ਪੜ੍ਹਾਉਣੀ। ਉਹਨਾਂ ਨੇ ਮੈਨੂੰ ਬਿਲਕੁਲ ਚੇਂਜ ਕਰ ਦਿੱਤਾ ਸਕੂਲ ਐਜ਼ ਅ ਯੰਗ ਕਿਡ, ਯੂ ਨੋ, ਮੈਂ ਬਿਲਕੁਲ ਪੜ੍ਹਾਈ 'ਚ ਦਿਮਾਗ ਲਗਾਉਂਦਾ ਹੀ ਬਹੁਤ ਥੋੜ੍ਹਾ ਸੀਗਾ। ਉਸ ਤੋਂ ਬਾਅਦ ਮੈਂ ਹਮੇਸ਼ਾ ਪੜ੍ਹਾਈ 'ਚ ਬੈਠ ਕੇ ਸਕੂਲ ਤੋਂ ਆ ਕੇ ਵੀ ਪੜ੍ਹਨਾ, ਸਭ ਕੁਛ ਕਰਨਾ। ਉਹਨਾਂ ਨੇ ਮੇਰੇ ਉੱਪਰ ਜਿੰਨੀ ਮਿਹਰਬਾਨੀ ਕੀਤੀ ਹੈ ਮੈਂ ਕਦੇ ਵੀ ਉਹ ਭੁੱਲ ਨਹੀਂ ਸਕਦਾ। ਹਾਂ, ਜੋ ਫਾਦਰ ਸੀਗੇ ਨਾ, ਫਾਦਰ ਲੋਸਟ ਇਜ਼ ਆਈ ਸਾਈਟ ਵਨ ਹੀ ਵਾਜ਼ 40 ਈਅਰਸ ਓਲਡ। ਉਹ ਮੈਥ ਪੜ੍ਹਾਉਂਦੇ ਸੀ ਮੈਨੂੰ, ਮੈਂ ਜਾ ਕੇ ਬੈਠਾਂਗਾ, ਮਿੱਟੀ ਦਾ ਫਰਸ਼ ਸੀਗਾ, ਉਹ ਕਹਿਣਗੇ ਜਗਜੀਤ 257 ਪੇਜ ਖੋਲ, ਉਹ ਕੁਸ਼ਚਨ ਨੰਬਰ 4। ਉਹਨਾਂ ਦੇ ਦਿਮਾਗ 'ਚ ਪੂਰੀ ਕਿਤਾਬ ਬਿਲਕੁਲ ਸੀਗੀ,
ਬਲਾਈਂਡ ਹੁੰਦੇ ਹੋਏ,
ਬਲਾਈਂਡ ਹੁੰਦੇ ਹੋਆ ਐਵਰੀ ਪੇਜ ਉਹਨਾਂ ਨੂੰ ਪਤਾ ਸੀਗਾ ਕਿਸ ਪੰਨੇ 'ਤੇ ਕੀ ਕੁਸ਼ਚਨ ਹੈਗਾ ਉਹਨਾਂ ਨੂੰ ਪਤਾ ਸੀਗਾ। ਐਂਡ ਉਹ ਬੜੀ ਚੰਗੀ ਫੈਮਲੀ ਸੀਗੀ, ਹੁਣੇ ਵੀ ਉਹ, ਮੈਂ ਹਮੇਸ਼ਾ ਇਹੀ ਕਹਿੰਦਾ ਕਿ ਉਹਨਾਂ ਨੇ ਮੇਰੇ ਉੱਤੇ ਬਹੁਤ ਜ਼ਿਆਦਾ ਮਿਹਰਬਾਨੀ ਕੀਤੀ। ਉਸ ਤੋਂ ਬਾਅਦ ਮੇਰੇ ਕੋਲ ਕਈ ਸ਼ਰਬਾਂ 'ਚ ਬਹੁਤ ਸੇ ਮੈਂਟੋਰ ਸੀਗੇ ਜਿਨ੍ਹਾਂ ਨੇ ਮੈਨੂੰ, ਇੱਕ ਸੀਗਾ ਬੰਦਾ ਜਿਹੜਾ ਇੰਗਲੈਂਡ 'ਚੋਂ ਅਮਰੀਕਾ ਆਇਆ ਸੀਗਾ, ਉਹ ਮੇਰੇ ਤੋਂ 10 ਸਾਲ ਸੀਨੀਅਰ ਸੀਗਾ। ਜਦੋਂ ਮੈਂ ਸਟਾਰਟ ਕੀਤਾ ਸ਼ਰਬਾਂ 'ਚ, ਉਹ ਮੈਂ ਕੁਛ ਫਰੈਂਡ ਜਿਹਾ ਬਣ ਗਿਆ, ਮੈਂਟੋਰ ਬਣ ਗਿਆ। ਮੈਂ ਜਦ ਵੀ ਜਾ ਕੇ ਮੈਨੂੰ ਪ੍ਰੈਜੈਂਟੇਸ਼ਨ ਕਰਨੀ ਹੋਣੀ ਮੈਨੇਜਰ ਦੇ ਸਾਹਮਣੇ, ਪ੍ਰੈਜੈਂਟੇਸ਼ਨ ਤੋਂ ਬਾਅਦ ਉਹ ਮੈਨੂੰ ਇੱਕ ਤਰਫ ਲੈ ਕੇ ਜਾ ਕੇ ਕਹੇਗਾ, ਦੇਖ ਬਈ ਤੂੰ ਇਹ ਚੀਜ਼ ਇਸ ਤਰ੍ਹਾਂ ਕਹੀ ਹੈ, ਇਸ ਤਰ੍ਹਾਂ ਕਹਿਣਾ ਤਾਂ ਜ਼ਿਆਦਾ ਚੰਗਾ ਸੀਗਾ, ਅਤੇ ਐਕਸੈਂਟ ਇਸ ਵੇਲੇ ਬਹੁਤ ਸਟਰੋਂਗ ਸੀਗਾ, ਤੂੰ ਬਹੁਤ ਤੇਜ਼ ਜਲਦੀ ਜਲਦੀ ਬੋਲਣਾ, ਥੋੜ੍ਹਾ ਸਲੋ ਬੋਲ, ਲੋਕ ਸਮਝ ਸਕਣ। ਉਹਨੇ ਮੈਨੂੰ ਬੜੀ ਹੈਲਪ ਕੀਤੀ ਹੈ। ਸੋ ਇਸ ਤਰ੍ਹਾਂ ਦੇ ਕਈ ਲੋਕ ਸੀਗੇ।
ਕਾਰਪੋਰੇਟ ਲੈਵਲ ਤੁਸੀਂ ਇੰਨਾ ਉੱਪਰ ਪ੍ਰਾਪਤੀਆਂ ਕੀਤੀਆਂ, ਲਾਈਫ ਐਂਡ ਵਰਕ ਬੈਲੈਂਸ ਅੱਜ ਕੱਲ੍ਹ ਬਹੁਤ ਜ਼ਰੂਰੀ ਹੈ, ਤੁਸੀਂ ਕਿਵੇਂ ਬਣਾ ਕੇ ਰੱਖਿਆ?
ਬੜਾ ਚੈਲੰਜ ਹੈਗਾ, ਸੱਚੀ ਗੱਲ ਹੈ ਕਿ ਲਾਈਫ ਐਂਡ ਵਰਕ ਬੈਲੈਂਸ। ਮੈਂ ਤੁਹਾਨੂੰ ਦੱਸਾਂ ਕਿ ਪਹਿਲੇ ਕਈ 10 ਸਾਲ ਤਾਂ ਮੈਂ ਆਈ ਡਿਡਨਟ ਹੈਵ ਗੁੱਡ ਲਾਈਫ ਐਂਡ ਵਰਕ ਬੈਲੈਂਸ ਬਿਕੋਜ਼ ਆਈ ਵਾਜ਼ ਟਰਾਇੰਗ ਟੂ ਮੇਕ ਅ ਮਾਰਕ ਇਨ ਸ਼ਰਵਾਨ। ਬਟ ਉਸ ਤੋਂ ਬਾਅਦ ਮੈਂ ਜਦ ਮਿਡਲ ਮੈਨੇਜਮੈਂਟ 'ਚ ਪਹੁੰਚਿਆ ਤਾਂ ਫਿਰ ਮੈਂ ਕਿਹਾ, ਉਸ ਵੇਲੇ ਮੇਰੇ ਬੱਚੇ, ਵੱਡਾ ਮੁੰਡਾ ਜਿਹੜਾ ਸੀਗਾ ਉਹ 6 ਸਾਲ ਦਾ ਹੋ ਗਿਆ ਸੀਗਾ, ਛੋਟਾ ਵਾਲਾ 3 ਸਾਲ ਦਾ ਸੀਗਾ। ਮੈਂ ਕਿਹਾ ਹੁਣ ਮੈਨੂੰ ਟਾਈਮ ਜ਼ਰੂਰ ਨਿਕਾਲਣਾ ਪਏਗਾ, ਅਤੇ ਮੈਂ ਕੀਤਾ ਕਿ ਉਹ ਵੱਡੇ ਬੇਟੇ ਦੀ ਸਾਕਰ ਦੀ ਟੀਮ, ਜਿਸ ਦਿਨ ਉਹਨੇ ਸਾਕਰ ਨੂੰ ਕਿਕਿੰਗ ਸ਼ੁਰੂ ਕੀਤੀ ਉਸ ਦਿਨ ਤੋਂ ਹਾਈ ਸਕੂਲ ਤੱਕ ਮੈਂ ਕੋਚਿੰਗ ਕੀਤੀ ਖੁਦ। ਹਰ ਸੈਟਰਡੇ ਦੀ ਉਹਦੇ ਗੇਮ 'ਚ ਮੈਂ ਜਾਵਾਂਗਾ, ਕੋਚਿੰਗ ਕੀਤੀ। ਸੋ ਇਟਸ ਨਾਟ ਈਜ਼ੀ, ਸੈਕਰੀਫਾਈਸ ਕਰਨੇ ਪੈਂਦੇ, ਯੂ ਹੈਵ ਟੂ ਸੈਕਰੀਫਾਈਸ ਸਮ ਸੋਸ਼ਲ ਲਾਈਫ ਟੂ ਸਪੈਂਡ ਟਾਈਮ ਵਿਦ ਯੋਰ ਫੈਮਲੀ, ਮਗਰ ਇਟਸ ਅ ਵੈਰੀ ਡਿਫੀਕਲਟ ਸਿਚੁਏਸ਼ਨ ਟੂ ਹੈਵ ਅ ਗੁੱਡ ਬੈਲੈਂਸ। ਇਟ ਬਿਕਮਸ ਈਜ਼ੀਅਰ ਵੈਨ ਯੂ ਗੈਟ ਹਾਇਰ ਲੈਵਲਸ, ਸੋ ਇਟ ਵਾਸ ਨਾਟ ਈਜ਼ੀ।
ਤੁਹਾਡੀ ਬਾਕੀ ਜਿਹੜੀਆਂ ਹੋਬੀਜ਼ ਹੈਗੀਆਂ ਲਾਈਫ ਦੇ ਵਿੱਚ, ਸਭ ਨੂੰ ਕੋਈ ਨਾ ਕੋਈ ਚੀਜ਼ ਚੰਗੀ ਲੱਗਦੀ ਹੈ, ਤੁਹਾਡੀਆਂ ਹੋਬੀਜ਼ ਕਿਹੜੀਆਂ ਸੀ?
ਮੇਰੀ ਸਭ ਤੋਂ ਵੱਡੀ ਹਾਬੀ ਕੇਮ ਆਊਟ ਆਫ ਨੈਸੈਸਿਟੀ। ਜਦ ਮੈਂ ਹਾਈ ਸਕੂਲ 'ਚ ਸੀਗਾ ਅਤੇ ਮੇਰੀ ਮਦਰ ਜਿਹੜੀ ਸੀ ਉਹਨਾਂ ਨੂੰ ਮਾਈਗ੍ਰੇਨ ਹੈਡੇਕ ਬੜਾ ਹੁੰਦਾ ਸੀਗਾ, ਤਾਂ ਮੈਂ ਸਕੂਲ 'ਤੇ ਆਵਾਂਗਾ ਅਤੇ ਮੰਮੀ ਲੇਟੇ ਹੋਣਗੇ ਬਿਸਤਰੇ 'ਤੇ, ਬਾਮ ਲਗਾ ਕੇ ਅਤੇ ਚੁੰਨੀ ਬਣ ਕੇ ਤੇ ਕਿਸੇ ਨੇ ਖਾਣਾ ਬਣਾਉਣਾ ਸੀਗਾ ਤੇ ਮੈਂ ਮੰਮੀ ਨੂੰ ਕਹਿੰਦਾ ਸੀ ਅੱਛਾ ਦੱਸੋ ਕੀ ਕਰਨਾ ਉਹ ਕਹਿਣਗੇ ਬਈ ਬੇਟਾ ਇੱਕ ਪਿਆਜ਼ ਕੱਟ ਲੈ ਤੇ ਹੁਣ ਥੋੜ੍ਹਾ ਇੱਕ ਚਮਚ ਹਲਦੀ ਪਾ ਅਤੇ ਇੰਨੀ ਮਿਰਚਾਂ ਪਾ ਇੰਨਾ ਲੂਣ ਪਾ ਉਸ ਤਰ੍ਹਾਂ ਮੈਂ ਕੁਕਿੰਗ ਸਿੱਖੀ ਉਹ ਫੰਡਾਮੈਂਟਲ ਹੋ ਗਈ ਉਸ ਤੋਂ ਬਾਅਦ ਮੈਂ ਐਕਸਪੈਰੀਮੈਂਟ ਕਰਨਾ ਸ਼ੁਰੂ ਕੀਤਾ ਅਤੇ ਜਦ ਮੈਂ ਯੂਨੀਵਰਸਿਟੀ ਵਾਸ਼ਿੰਗਟਨ ਆਇਆ ਅਤੇ ਮੈਂ ਆਪਣਾ ਖਰਚਾ ਪੂਰਾ ਕਰਨ ਵਾਸਤੇ ਉੱਥੇ ਜਿਹੜਾ ਪਹਿਲਾਂ ਇੰਡੀਅਨ ਰੈਸਟੋਰੈਂਟ ਸੀਗਾ ਉੱਥੇ ਕੁਕਿੰਗ ਕਰਦਾ ਸੀਗਾ ਸਵੇਰੇ ਜਾ ਕੇ ਪਹਿਲਾਂ ਮੈਂ ਕਲਾਸ ਅਟੈਂਡ ਕਰਾਂਗਾ 2-3 ਵਜੇ ਤੱਕ ਉਸ ਤੋਂ ਬਾਅਦ ਜਾ ਕੇ ਰੈਸਟੋਰੈਂਟ 'ਚ ਪੂਰਾ ਖਾਣਾ ਬਣਾਉਣਾ ਚਿਕਨ ਕਰੀ ਬਣਾਓ ਗੋਭੀ ਆਲੂ ਬਣਾਓ ਚਾਵਲ ਬਣਾਓ ਫੁਲਕੇ ਬਣਾਓ ਦਾਲ ਬਣਾਓ ਉਸ ਤੋਂ ਬਾਅਦ 7-7:30 ਵਜੇ ਫਿਰ ਮੈਂ ਜਾਂਦਾ ਸੀਗਾ ਲੈਬ 'ਚ ਆਪਣੀ ਰਿਸਰਚ ਕਰਨ ਤੋ ਕੁਕਿੰਗ ਸ਼ੁਰੂ ਤੋਂ ਹੀ ਮੇਰੀ ਹਾਬੀ ਵਈ ਹੈ ਮੈਂ ਹੁਣੇ ਵੀ ਕੁਕਿੰਗ ਕਰਦਾ ਕੈਲਟੈਕਸ ਆਸਟ੍ਰੇਲੀਆ 'ਚ ਮੈਂ 2 ਡਿਨਰ ਕੀਤੇ ਸੀ ਚੈਰਿਟੀ ਵਾਸਤੇ ਜਿੱਥੇ ਮੈਂ ਪੂਰੀ 4 ਕੋਰਸ ਪੰਜਾਬੀ ਖਾਣਾ ਬਣਾਇਆ ਜਿੱਥੇ ਸਾਰੇ ਇੰਪਲੋਈਜ਼ ਆਏ ਉਹਨਾਂ ਨੇ ਇੰਪਲੋਈਜ਼ $50 ਪਰ ਹੈਡ ਉਹਨਾਂ ਨੇ ਪੇ ਕੀਤਾ ਮਗਰ ਜਿੰਨੀ ਵੀ ਪੈਸੇ ਇਕੱਠੇ ਕੀਤੇ ਉਹ ਅਸੀਂ ਸਟਾਰ ਲਾਈਟ ਫਾਊਂਡੇਸ਼ਨ ਨੂੰ ਚੈਰਿਟੀ 'ਚ ਦਿੱਤੇ ਸੀਗੇ ਤੋ ਕੁਕਿੰਗ ਮੇਰੀ ਹਾਬੀ ਹਮੇਸ਼ਾ ਤੋਂ ਰਹੀ ਹੈ ਹੁਣੇ ਵੀ ਹੈ
ਅੱਜ ਕੱਲ੍ਹ ਤੁਹਾਡੇ ਕਿਹੜੇ ਸ਼ੁਗਲ ਹੈਗੇ ਹੈ ਕਿਸ ਤਰ੍ਹਾਂ ਤੁਸੀਂ ਆਪਣੇ ਬਿਜ਼ੀ ਰੱਖਿਆ ਹੋਇਆ
ਮੈਂ ਜਦ ਰਿਟਾਇਰ ਹੋਇਆ ਤਾਂ ਕਿਸੇ ਨੇ ਮੈਨੂੰ ਪੁੱਛਿਆ ਬਈ ਵਾਟ ਆਰ ਯੋਰ ਗੋਲਸ ਇਨ ਲਾਈਫ ਮੈਂ ਕਿਹਾ ਮਾਈ ਗੋਲਸ ਆਰ ਵੈਰੀ ਸਿੰਪਲ ਆਈ ਵਾਂਟ ਟੂ ਰਿਮੇਨ ਹੈਲਥੀ ਸੋ ਆਈ ਨੀਡ ਟੂ ਐਕਸਰਸਾਈਜ਼ ਵਾਕ ਐਂਡ ਡੂ ਦੋਜ਼ ਥਿੰਗਸ ਆਈ ਵਾਂਟ ਟੂ ਰਿਮੇਨ ਇੰਟਲੈਕਚੁਅਲੀ ਚੈਲੇਂਜਡ ਸੋ ਮੈਂ ਪੱਕਾ ਸੀਗਾ ਮੈਂ ਜਾ ਕੇ ਖਾਲੀ ਬੈਠਣਾ ਨਹੀਂ ਹੈਗਾ ਕਿਸੇ ਤਰ੍ਹਾਂ ਬਿਜ਼ਨਸ 'ਚ ਇੰਗੇਜ ਹੋਣਾ ਚਾਹੀਦਾ ਐਂਡ ਮਾਈ ਥਰਡ ਗੋਲ ਵਾਸ ਕਿ ਮੈਂ ਮੇਰੇ ਕੋਲ ਇੰਨਾ ਟਾਈਮ ਹੋਣਾ ਚਾਹੀਦਾ ਕਿ ਆਪਣੀ ਪੋਤਰੀਆਂ ਆਪਣੇ ਬੱਚਿਆਂ ਨਾਲ ਤਾਂ ਟਾਈਮ ਬਿਤਾ ਸਕਾਂ ਅਤੇ ਮੈਂ ਉਹ ਤਿੰਨੋਂ ਚੀਜ਼ਾਂ ਦੀ ਕੋਸ਼ਿਸ਼ ਕਰ ਰਿਹਾ ਅਤੇ ਇੰਟਲੈਕਚੁਅਲੀ ਇੰਗੇਜ ਵਾਸਤੇ ਫਸਟ ਆਫ ਆਲ ਮੇਰੀ ਵਾਈਫ ਅਤੇ ਮੈਂ ਡੇਲੀ ਘੱਟੋ ਘੱਟ 4-6 ਮੀਲ ਚੱਲਦੇ ਹਾਂ ਸੈਰ ਕਰਦੇ ਮਿਨੀਮਮ 4 ਮੀਲ 6-7 ਮੀਲ ਸੈਰ ਕਰਦੇ ਹਾਂ ਇੰਟਲੈਕਚੁਅਲੀ ਇੰਗੇਜ ਮੈਂ ਹੁਣ 3 ਪਬਲਿਕ ਕੰਪਨੀ ਬੋਰਡ ਆਫ ਡਾਇਰੈਕਟਰਸ ਦਾ ਮੈਂਬਰ ਹਾਂ ਇੱਕ ਆਸਟ੍ਰੇਲੀਆ 'ਚ ਵਰਲੀ ਪਾਰਸਨਸ ਲੰਡਨ 'ਚ ਲਾਇਨਲ ਬਜ਼ੈਲ ਜਿਹੜੀ ਵਰਲਡ ਦੀ ਸੈਕਿੰਡ ਲਾਰਜੈਸਟ ਪੈਟਰੋਕੈਮੀਕਲ ਕੰਪਨੀ ਅਤੇ ਲਾਸ ਏਂਜਲਸ ਐਡੀਸਨ ਸਦਰਨ ਕੈਲੀਫੋਰਨੀਆ ਐਡੀਸਨ ਕੰਪਨੀ ਦਾ ਪਾਵਰ ਕੰਪਨੀ ਮੈਂ ਆਲਸੋ ਯੂਨੀਵਰਸਿਟੀ ਆਫ ਵਾਸ਼ਿੰਗਟਨ 'ਚ ਕਾਲਜ ਆਫ ਇੰਜੀਨੀਅਰਿੰਗ ਦਾ ਐਡਵਾਈਜ਼ਰੀ ਬੋਰਡ ਹੈ ਉਸਦਾ ਚੇਅਰਮੈਨ ਹਾਂ ਸੋ ਮੈਂ ਇੰਟਲੈਕਚੁਅਲੀ ਆਈ ਐਮ ਕੀਪਿੰਗ ਵੈਰੀ ਇੰਗੇਜਡ ਬਟ ਵੀ ਸਪੈਂਡ ਲਾਟ ਆਫ ਟਾਈਮ ਵਿਦ ਆਰ ਚਿਲਡਰਨ ਐਂਡ ਗ੍ਰੈਂਡ ਚਿਲਡਰਨ ਹੁਣ ਅਗਲੇ ਮਹੀਨੇ ਮਾਰਚ 4 ਨੂੰ ਅਸੀਂ ਸਾਰੇ ਬੱਚਿਆਂ ਨੂੰ ਪੋਤਰੀਆਂ ਨੂੰ ਸਭ ਨੂੰ ਲੈ ਕੇ ਇੰਡੀਆ ਜਾਵਾਂਗੇ ਉਹਨਾਂ ਦਿੱਲੀ ਆਗਰਾ ਜੈਪੁਰ ਹਰਿਮੰਦਰ ਸਾਹਿਬ ਬਨਾਰਸ ਘੁੰਮਾ ਕੇ ਲੈ ਕੇ ਆਵਾਂਗੇ ਅਤੇ ਉੱਥੇ ਸਾਡੇ ਛੋਟੇ ਬੇਟੇ ਦਾ ਆਨੰਦ ਕਾਰਜ ਵੀ ਹੋਏਗਾ
ਚਲੋ ਵਧਾਈਆਂ ਤੁਹਾਨੂੰ ਐਡਵਾਂਸ ਦੇ ਵਿੱਚ ਹੀ ਅਤੇ ਅੱਜ ਕੱਲ੍ਹ ਦੇ ਯੂਥ ਨੂੰ ਜਿਹੜੇ ਕਿ ਕੋਪਰੇਟ ਲੈਵਲ 'ਤੇ ਚੜ੍ਹਨਾ ਚਾਹੁੰਦੇ ਹੈ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ
ਸਭ ਤੋਂ ਬੜਾ ਸੁਨੇਹਾ ਮੈਂ ਦੇਣਾ ਚਾਹੁੰਦਾ ਕਿ ਬਈ ਦੇਖੋ ਆਨੈਸਟੀ ਐਂਡ ਇੰਟੈਗਰਿਟੀ ਜਿਹੜੀ ਹੈ ਉਹ ਕਦੇ ਵੀ ਕੰਪਰੋਮਾਈਜ਼ ਨਾ ਕਰੋ ਕਿਉਂਕਿ ਇੱਕ ਵਾਰ ਕੰਪਰੋਮਾਈਜ਼ ਕਰੋਗੇ ਤਾਂ ਉਸ ਸਲਿਪਰੀ ਸਲੋਪ ਤੁਸੀਂ ਕਦੇ ਵੀ ਫਿਰ ਪ੍ਰੋਗਰੈਸ ਨਹੀਂ ਕਰ ਸਕਦੇ ਦੂਜਾ ਹਮੇਸ਼ਾ ਇਮਾਨਦਾਰੀ ਨਾਲ ਕੰਮ ਕਰੋ ਕੋਈ ਇਹ ਕਹਿਣਾ ਨਾ ਕਹਿ ਸਕੇ ਕਿ ਤੁਸੀਂ ਕੰਪਨੀ ਨੂੰ ਜਿਹੜੀ ਤੁਹਾਨੂੰ ਰੋਜ਼ਗਾਰੀ ਦਿੰਦੀ ਹੈ 100% ਨਹੀਂ ਦਿੱਤਾ 120% ਦਿਓ ਤੀਜਾ ਹਮੇਸ਼ਾ ਨਈ ਚੀਜ਼ ਸਿੱਖਣ ਦੀ ਕੋਸ਼ਿਸ਼ ਕਰੋ ਕਿਉਂਕਿ ਡਿਵੈਲਪਮੈਂਟ ਇਜ਼ ਵੈਰੀ ਇੰਪੋਰਟੈਂਟ ਚੌਥਾ ਦੂਜੇ ਬੰਦੇ ਜਿਹੜੇ ਤੁਹਾਡੇ ਪਿੱਛੇ ਆ ਰਹੇ ਹਨ ਯੰਗ ਪ੍ਰੋਫੈਸ਼ਨਲ ਉਹਨਾਂ ਦੀ ਮਦਦ ਕਰੋ ਤੀਜਾ ਜੋ ਵੀ ਤੁਸੀਂ ਕੌਜ਼ ਅੱਛੀ ਸਮਝਦੇ ਹੋ ਭਾਵੇਂ ਗੁਰਦੁਆਰੇ 'ਚ ਭਾਵੇਂ ਸਕੂਲ 'ਚ ਕਿੱਥੇ ਵੀ ਵਾਲੰਟੀਅਰ ਕਰੋ ਕੁਛ ਮੇਕ ਇਟ ਅ ਪੁਆਇੰਟ ਟੂ ਗਿਵ ਬੈਕ ਟੂ ਦਾ ਸੋਸਾਇਟੀ ਐਂਡ ਆਈ ਟੈਲ ਯੂ ਨੋ ਜਦ ਮੈਂ ਪ੍ਰੈਸੀਡੈਂਟ ਬਣਿਆ ਤਾਂ ਮੈਂ ਇੱਕ ਦੋਸਤ ਮੇਰੇ ਕੋਲ ਆਇਆ ਐਂਡ ਕਹਿੰਦਾ ਕਿ ਜੀਤ ਇਮੈਜਿਨ ਇਫ ਸਮਬੜੀ ਲਾਈਕ ਯੂ ਕੈਨ ਬਿਕਮ ਪ੍ਰੈਸੀਡੈਂਟ ਆਫ ਦਾ ਕੰਪਨੀ ਇਮੈਜਿਨ ਵਾਟ ਸਮਵਨ ਵਿਦ ਸਮ ਰੀਅਲ ਟੈਲੈਂਟ ਕੁਡ ਡੂ ਸੋ ਇਨ ਸਪਾਈਟ ਆਫ ਲਿਮਿਟਿਡ ਟੈਲੈਂਟ ਆਈ ਵਰਕਡ ਹਾਰਡ ਐਂਡ ਆਈ ਅਚੀਵ ਸਮ ਰੀਜ਼ਨੇਬਲ ਸਕਸੈਸ ਐਂਡ ਆਈ ਨੋ ਦੇ ਆਰ ਬੜੇ ਟੈਲੈਂਟਡ ਲੋਕ ਹੈਨ ਇੰਡੀਆ ਦੇ ਆਏ ਹੋਏ ਹੋਰ ਵੀ ਲੋਕ ਆਏ ਇੰਡੀਆ ਤੋਂ ਆਈ ਵਿਸ਼ ਦੈਮ ਦਾ ਵੈਰੀ ਬੈਸਟ ਆਫ ਸਕਸੈਸ ਇਨ ਆਸਟ੍ਰੇਲੀਆ ਐਂਡ ਅਰਾਊਂਡ ਦਾ ਵਰਲਡ
ਬਹੁਤ ਬਹੁਤ ਥੈਂਕਸ ਹੈ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਸੀਂ ਬਹੁਤ ਬਿਜ਼ੀ ਹੋ ਸਾਡੇ ਲਈ ਟਾਈਮ ਕੱਢਿਆ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਜੀ
ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮੈਨੂੰ ਟਾਈਮ ਦਿੱਤਾ ਤੁਸੀਂ ਬੜੀ ਖੁਸ਼ੀ ਹੋਈ ਮਿਲ ਕੇ ਐਂਡ ਸਭ ਨੂੰ ਮੇਰੀ ਤਰਫੋਂ ਅਗੇਨ ਸਤਿ ਸ਼੍ਰੀ ਅਕਾਲ